ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੰਜ ਕੁਚੱਜੀ ਅਮਾਵਣ ਡੋਸੜੇ, ਹੋ ਕਿਉਂ ਸੋ ਰਾਵਣ ਜਾਓ ਜੀਓ। ਇੱਕ ਦੂ ਇੱਕ ਚੜ੍ਹਨ ਦੀਆਂ, ਕੌਣ ਜਾਣੈ ਮੇਰਾ ਨਾਓ ਜੀਓ। ਜਿੰਨੀ ਸਖੀ ਸੋ ਰਾਵਿਆ, ਸੇ ਅੰਬੀ ਛਾਵੜੀ ਇਹ ਜੀਓ। ਸੇ ਗੁਣ ਮੰਜ ਨਾ ਆਵਨੀ, ਓ ਕਹਿ ਜੀ ਦੋਸ ਧਰਿਓ ਜੀਓ। ਜਿੰਨੀ ਸਖੀ ਸੋ ਰਾਵਿਆ, ਸੇ ਅੰਬੀ ਛਾਵੜੀ ਇਹ ਜੀਓ। ਸੇ ਗੁਣ ਮੰਜ ਨਾ ਆਵਨੀ, ਹੋ ਕਹਿ ਜੀ ਦੋਸ ਧਰਿਓ ਜੀਓ। ਮੰਜ ਕੁਚੱਜੀ ਅਮਾਵਣ ਡੋਸੜੇ, ਹੋ ਕਿਉਂ ਸੋ ਰਾਵਣ ਜਾਓ ਜੀਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬੱਤ ਜੀਵਾਂ ਦੇ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਰਾਗ ਸੂਹੀ ਦੇ ਅੰਦਰ ਚੱਲ ਰਹੀ ਹੈ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਗ ਸੂਹੀ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਕੁਛ ਮਾਈਆਂ ਬੀਬੀਆਂ ਭੈਣਾਂ ਨੇ ਸਾ ਨਿਮਰ ਸਾ ਪ੍ਰੇਮ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਵੀ ਕਿਰਪਾ ਕਰਕੇ ਉਪਦੇਸ਼ ਦਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਗ ਸੂਹੀ ਦੇ ਅੰਦਰ ਇਹ ਤਿੰਨ ਸ਼ਬਦ ਉਚਾਰਨ ਕੀਤੇ ਹਨ, ਜਿਨ੍ਹਾਂ ਦਾ ਸਿਰਲੇਖ ਹੈ ਕੁਚੱਜੀ, ਦੂਸਰੇ ਸ਼ਬਦ ਦਾ ਸਿਰਲੇਖ ਹੈ ਸੁਚੱਜੀ, ਤੀਸਰੇ ਦਾ ਸਿਰਲੇਖ ਹੈ ਗੁਣਵੰਤੀ। ਸੰਸਾਰ ਵਿੱਚ ਤਿੰਨ ਕਿਸਮ ਦੀਆਂ ਇਸਤਰੀਆਂ ਹੁੰਦੀਆਂ ਹਨ, ਕੁਚੱਜੀ ਜਿਸ ਦਾ ਚੱਜ ਆਚਾਰ ਰਹਿਣ ਸਹਿਣ ਦਾ ਬੋਲਣ ਚੱਲਣ ਦਾ ਤਰੀਕਾ ਠੀਕ ਨਾ ਹੋਵੇ ਉਹਨੂੰ ਕੁਚੱਜੀ ਆਖਦੇ ਹਨ, ਅਤੇ ਜਿਸ ਦਾ ਚੱਜ ਆਚਾਰ ਬੋਲ ਚਾਲ ਕਿਰਦਾਰ ਅੱਛਾ ਹੋਵੇ ਉਸ ਨੂੰ ਸੁਚੱਜੀ ਕਿਹਾ ਜਾਂਦਾ ਹੈ। ਜਿਹੜੀ ਚੱਜ ਆਚਾਰ ਦੇ ਨਾਲ ਨਾਲ ਸ੍ਰੇਸ਼ਟ ਹੋਰ ਵੀ ਗੁਣਾਂ ਨੂੰ ਧਾਰਨ ਕਰੇ, ਨਿਵਣ ਸੋ ਅੱਖਰ ਖਵਨ ਗੁਣ ਜੀਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸਕਾਰ ਤਾਂ ਵਸਾ ਵੀ ਕੰਤ, ਉਹਨੂੰ ਗੁਣਵੰਤੀ ਦਾ ਦਰਜਾ ਦਿੱਤਾ ਹੈ। ਉੱਤਮ ਮੱਧਮ ਕਨਿਸ਼ਟ ਇਹ ਤਿੰਨ ਦਰਜੇ ਗੁਰੂ ਮਹਾਰਾਜ ਨੇ ਬੀਬੀਆਂ ਨੂੰ ਬਖਸ਼ਿਸ਼ ਕੀਤੇ ਹਨ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਕੁਚੱਜੀ ਦੇ ਬਾਰੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਾਗ ਸੂਹੀ ਮਹੱਲਾ ਪਹਿਲਾ ਕੁਚੱਜੀ। ਰਾਗ ਸੂਹੀ ਅੰਦਰ ਪਹਿਲੇ ਪਾਤਸ਼ਾਹ ਕੁਚੱਜੀ ਸਿਰਲੇਖ ਹੇਠ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਤਮ ਪੁਰਖ ਦੁਆਰਾ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੰਜ ਕੁਚੱਜੀ ਅਮਾਵਣ ਡੋਸੜੇ ਹੋ ਕਿਉਂ ਸੋ ਰਾਵਣ ਜਾਓ ਜੀਓ।
ਇਹਨਾਂ ਸ਼ਬਦਾਂ ਦੇ ਅੰਦਰ ਜੋ ਸਤਿਗੁਰੂ ਨੇ ਸ਼ਬਦਾਵਲੀ ਵਰਤੀ ਹੈ, ਭਾਸ਼ਾ ਵਿਗਿਆਨੀਆਂ ਦੇ ਮੁਤਾਬਕ ਇਹ ਲਹਿੰਦੀ ਮੁਲਤਾਨੀ ਬੋਲੀ ਹੈ, ਉਹਦੇ ਸ਼ਬਦ ਗੁਰੂ ਮਹਾਰਾਜ ਨੇ ਵਰਤੇ ਹਨ। ਇਸ ਬੋਲੀ ਦੇ ਪੱਖ ਤੋਂ ਜਦੋਂ ਆਪਾਂ ਵਿਚਾਰ ਕਰਕੇ ਦੇਖਦੇ ਹਾਂ, ਹੋ ਸਕਦਾ ਹੈ ਕਿ ਇਹ ਸੰਗਤ ਮੁਲਤਾਨ ਤੋਂ ਜਾਂ ਉਸ ਦੇ ਇਰਦ ਗਿਰਦ ਇਲਾਕੇ ਤੋਂ ਆਈ ਹੋਵੇ। ਉਹਦੇ ਪ੍ਰਥਾਏ ਗੁਰੂ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਹੈ, ਮੰਜ ਕੁਚੱਜੀ ਅਮਾਵਨ ਡੋਸੜੇ ਹੋਂ ਕਿਉਂ ਸਹੁ ਰਾਵਣ ਜਾਓ ਜੀਓ। ਹੇ ਪਿਆਰੇ ਪਤੀ ਪਰਮੇਸ਼ਰ ਜੀਓ, ਮੰਜ ਕੁਚੱਜੀ ਮੈਂ ਤੇ ਕੁਚੱਜੀ ਹਾਂ, ਖੋਟੇ ਚੱਜ ਆਚਾਰ ਵਾਲੀ ਹਾਂ। ਮੈਨੂੰ ਬੋਲਣ ਦਾ ਰਹਿਣ ਸਹਿਣ ਦਾ ਵੀ ਚੰਗਾ ਢੰਗ ਤਰੀਕਾ ਨਹੀਂ ਆਉਂਦਾ। ਅਮਾਵਨ ਡੋਸੜੇ, ਮੇਰੇ ਵਿੱਚ ਮਿਹਨਤੀ ਤੋਂ ਰਹਿਤ ਬੇਅੰਤ ਦੋਸ਼ ਹਨ, ਤੇ ਫਿਰ ਦੱਸੋ ਮੈਂ ਉਸ ਪਤੀ ਪਰਮੇਸ਼ਰ ਨੂੰ ਮਾਨਣ ਵਾਸਤੇ ਕਿਵੇਂ ਜਾ ਸਕਦੀ ਹਾਂ।
ਇੱਕ ਦੋ ਇੱਕ ਚੜਨ ਦੀਆ ਕੌਣ ਜਾਣੈ ਮੇਰਾ ਨਾਉ ਜੀਓ।
ਹੇ ਪਿਆਰੇ ਜੀਓ, ਉਸ ਵਾਹਿਗੁਰੂ ਪਰਮੇਸ਼ਰ ਦੇ ਪਾਸ ਗੁਣਾ ਕਰਕੇ, ਅਵਸਥਾ ਕਰਕੇ, ਗਿਆਨ ਕਰਕੇ, ਸੇਵਾ ਸਿਮਰਨ ਤੇ ਪਰਉਪਕਾਰ ਕਰਕੇ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੀਆਂ ਗੁਰਮੁਖ ਰੂਹਾਂ ਹਨ। ਕੌਣ ਜਾਣੈ ਮੇਰਾ ਨਾਉ ਜੀਓ, ਉੱਥੇ ਮੇਰੇ ਨਾਮ ਨੂੰ ਕੌਣ ਜਾਣਦਾ ਹੈ, ਭਾਵ ਮੇਰਾ ਉੱਥੇ ਕੋਈ ਨਾਮ ਤੱਕ ਵੀ ਨਹੀਂ ਜਾਣਦਾ।
ਜਿੰਨੀ ਸਖੀ ਸੋਹਰਾਵਿਆ ਸੇ ਅੰਬੀ ਛਾਵੜੀ ਇਹ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਓ, ਜਿਨ੍ਹਾਂ ਗੁਰਮੁਖ ਸਖੀਆਂ ਨੇ ਉਸ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ, ਸੇ ਅੰਬੀ ਛਾਵੜੀ ਇਹ ਜੀਓ, ਬਈ ਉਹਨਾਂ ਦੀ ਸੰਗਤ ਅੰਬਾਂ ਦੀ ਛਾਂ ਵਰਗੀ ਹੈ, ਬੜੀ ਸੁਖ ਦੇਣ ਵਾਲੀ ਤੇ ਨਾ ਠੰਡ ਦੇਣ ਵਾਲੀ ਹੈ।
ਸੇ ਗੁਣ ਮੰਜ ਨਾ ਆਵਨੀ ਓ ਕਹਿ ਜੀ ਦੋਸਤ ਧਰਿਓ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸੁਹਾਗਣਾ ਵਾਲੇ ਗੁਣ ਮੇਰੇ ਵਿੱਚ ਨਹੀਂ ਆਉਂਦੇ, ਹਉ ਕਹਿ ਜੀ ਦੋਸ਼ ਧਰਿਓ ਜੀਓ। ਹੇ ਪਿਆਰੇ ਜੀਓ, ਦੱਸੋ ਫਿਰ ਮੈਂ ਕਿਸ ਉੱਤੇ ਦੋਸ਼ ਰੱਖਾਂ। ਦਾਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਉਹ ਸੁਹਾਗਣਾ ਵਾਲੇ ਗੁਣ ਮੇਰੇ ਵਿੱਚ ਨਹੀਂ ਆਉਂਦੇ, ਇਸ ਲਈ ਕਿਸੇ ਸਿਰ ਦੋਸ਼ ਦੇਣਾ ਯੋਗ ਨਹੀਂ ਹੈ।
ਕਿਆ ਗੁਣ ਤੇਰੇ ਵਿਥਰਾ ਹੋ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ।
ਹੇ ਪਿਆਰੇ ਜੀਓ, ਮੈਂ ਕਿਹੜੇ ਕਿਹੜੇ ਗੁਣ ਆਪ ਜੀ ਦੇ ਵਿਸਤਾਰ ਪੂਰਵਕ ਆਖਾਂ ਤੇ ਕਿਹੜਾ ਕਿਹੜਾ ਤੇਰਾ ਨਾਮ ਲਵਾਂ, ਕਿਉਂਕਿ ਤੇਰੇ ਗੁਣ ਵੀ ਬੇਅੰਤ ਨੇ ਤੇਰੇ ਨਾਮ ਵੀ ਬੇਅੰਤ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਵਾਹਿਗੁਰੂ ਦੇ ਕਿਰਤਮ ਨਾਮਾਂ ਦਾ ਕੋਈ ਸ਼ੁਮਾਰ ਨਹੀਂ। ਹਜ਼ੂਰ ਨੇ ਗੁਰਬਾਣੀ ਵਿੱਚ ਵੀ ਵਾਹਿਗੁਰੂ ਦੇ ਬੇਅੰਤ ਨਾਮ ਵਰਤੇ ਨੇ। ਇੱਕ ਰਚਨਾ ਅੱਗੇ ਮਾਰੂ ਰਾਗ ਦੇ ਵਿੱਚ ਆਉਂਦੀ ਹੈ, ਜਿਸ ਨੂੰ ਵਿਦਵਾਨ ਸਹੰਸਰ ਨਾਮਾ ਆਖਦੇ ਨੇ। ਉਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਬੇਅੰਤ ਨਾਵਾਂ ਦਾ ਜ਼ਿਕਰ ਕੀਤਾ ਹੈ।
ਇਕਦ ਟੋਲ ਨਾ ਅੰਬੜਾ ਹੋ ਸਤਿਗੁਰ ਬਾਣੈ ਤੇਰੇ ਜਾਓ ਜੀਓ।
ਹੇ ਪਿਆਰੇ ਜੀਓ, ਤੂੰ ਜੋ ਸਾਨੂੰ ਬੜੇ ਬੜੇ ਅਮੋਲਕ ਪਦਾਰਥ ਦਿੱਤੇ ਨੇ, ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਮੈਂ ਇੱਕ ਇੱਕ ਪਦਾਰਥ ਦੇ ਬਰਾਬਰ ਵੀ ਨਹੀਂ ਪਹੁੰਚ ਸਕਦੀ, ਭਾਵ ਇੱਕ ਪਦਾਰਥ ਦਾ ਵੀ ਮੁੱਲ ਨਹੀਂ ਉਤਾਰ ਸਕਦੀ, ਭਾਵ ਤੇਰੇ ਬੇਅੰਤ ਪਰਉਪਕਾਰ ਨੇ। ਇਹ ਸਰੀਰ ਹੈ, ਸਰੀਰ ਦੇ ਹੋਰ ਅੰਗ ਪ੍ਰਤੰਗ ਨੇ, ਬੜੇ ਕੀਮਤੀ ਨੇ। ਇਕਤ ਟੋਲਨਾ ਅੰਬੜਾ, ਮੈਂ ਤੇਰੇ ਇੱਕ ਪਦਾਰਥ ਕਰਕੇ ਵੀ ਮੈਂ ਕੋਈ ਉਹਦਾ ਮੁੱਲ ਚੁਕਤਾ ਨਹੀਂ ਕਰ ਸਕਦੀ। ਹਉ ਸਤਿਗੁਰ ਬਾਣੈ ਤੇਰੇ ਜਾਓ ਜੀਓ, ਹੇ ਪਿਆਰੇ ਜੀਓ, ਮੈਂ ਹਮੇਸ਼ਾ ਲਈ ਆਪ ਜੀ ਤੋਂ ਕੁਰਬਾਨ ਜਾਨੀ ਹਾਂ, ਸਦਕੇ ਜਾਨੀ ਹਾਂ।
ਸੋਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ,
ਹੇ ਵਾਹਿਗੁਰੂ ਜੀਓ, ਦੇਖੋ ਤੁਸਾਂ ਸਾਨੂੰ ਸੋਨਾ ਵੀ ਚਾਂਦੀ ਵੀ ਤੇ ਮੋਤੀ ਵੀ ਤੇ ਮਾਣਕ ਵੀ, ਇਹ ਬੜੇ ਹੀ ਰੰਗਲਾ ਆਨੰਦਦਾਇਕ ਪਦਾਰਥ ਬਖਸ਼ਿਸ਼ ਕੀਤੇ ਹਨ।
ਸੇ ਵਸਤੂ ਸਹਿ ਦਿੱਤੀਆ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ,
ਇਹ ਸਾਰੀਆਂ ਵਸਤੂਆਂ ਪਤੀ ਪਰਮੇਸ਼ਰ ਜੀ ਤੁਸਾਂ ਹੀ ਦਿੱਤੀਆਂ ਨੇ, ਪਰ ਮੈਂ ਤੈਨੂੰ ਛੱਡ ਕੇ ਉਹਨਾਂ ਦੇ ਨਾਲ ਚਿੱਤ ਜੋੜ ਲਿਆ ਹੈ। ਹੇ ਪਿਆਰੇ ਜੀਓ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ, ਮੇਰੀ ਇਹ ਹਾਲਤ ਹੋ ਗਈ ਹੈ, ਕੀਤੇ ਕੋ ਮੇਰਾ ਸੰਮਾਨੈ, ਕਰਨ ਹਾਰ ਤਿਣ ਜਾਣੈ, ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇਹ ਪ੍ਰਾਪਨੈ, ਕੀਤੇ ਕੋ ਮੇਰਾ ਸੰਮਾਨੈ, ਕੀਤੇ ਹੋਏ ਪਦਾਰਥਾਂ ਨੂੰ ਤੇ ਮੈਂ ਪਹਾੜ ਵਾਂਗੂ ਸਮਝ ਲਿਆ ਹੈ, ਤੇ ਕਰਨ ਹਾਰ ਤਿਣ ਜਾਣੈ, ਤੇ ਜਿਹੜਾ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਹੈ, ਉਸ ਨੂੰ ਮੈਂ ਕੱਖ ਵਾਂਗੂ ਸਮਝਿਆ ਹੋਇਆ, ਨਾ ਮਾਲੂਮ ਹਸਤੀ ਸਮਝਿਆ ਹੋਇਆ। ਇਸੇ ਲਈ ਹਜ਼ੂਰ ਕਹਿੰਦੇ ਨੇ, ਮੈਂ ਕੁਚੱਜੀ ਹਾਂ, ਜਿਹੜੀਆਂ ਵਸਤੂਆਂ ਉਸ ਪਤੀ ਪਰਮੇਸ਼ਰ ਨੇ ਦਿੱਤੀਆਂ ਨੇ, ਮੈਂ ਉਹਨਾਂ ਦੇ ਨਾਲ ਚਿੱਤ ਜੋੜ ਲਿਆ ਹੈ।
ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਵੀ ਸਾਡੇ ਰਹਿਣ ਵਾਸਤੇ ਜਿਹੜੇ ਘਰ ਨੇ, ਪਹਿਲਾਂ ਮਿੱਟੀ ਦੇ ਹੁੰਦੇ ਸਨ, ਪੁਰਾਣੇ ਲੋਕ ਕੱਚੇ ਘਰਾਂ ਦੇ ਵਿੱਚ ਹੀ ਰਹਿੰਦੇ ਸਨ, ਪਰ ਹੁਣ ਪੱਥਰ ਕੀਤੇ ਰਾਸ ਜੀਓ, ਹੇ ਪਿਆਰੇ ਜੀਓ, ਅਸੀਂ ਕੀਮਤੀ ਪੱਥਰ ਲਾ ਲਾ ਕੇ ਤੇ ਉਹਨਾਂ ਨੂੰ ਬਹੁਤ ਪੁਖਤਾ ਕੀਤਾ ਹੈ, ਬਹੁਤ ਪੱਕੇ ਕਰਕੇ ਉਹਨਾਂ ਨੂੰ ਬਣਾਇਆ ਹੈ। ਇਹਦਾ ਮਤਲਬ ਇਹ ਹੈ, ਸਾਨੂੰ ਇਸ ਦੁਨੀਆਂ ਦੇ ਨਾਲ ਇੰਨਾ ਲਗਾਓ ਹੋ ਗਿਆ ਹੈ ਕਿ ਅਸੀਂ ਇਹ ਸੋਚੀ ਬੈਠੇ ਹਾਂ ਵੀ ਪਤਾ ਨਹੀਂ ਇੱਥੇ ਕਿੰਨੀਆਂ ਸਦੀਆਂ ਤੱਕ ਇੱਥੇ ਅਸਾਂ ਰਹਿਣਾ ਹੈ। ਸਮਾਨ ਬਰਸੋਂ ਕਾ ਪਲ ਕੀ ਖਬਰ ਨਹੀਂ, ਸਮਾਨ ਸੈਂਕੜੇ ਬਰਸਾਂ ਦਾ ਇਕੱਤਰ ਕਰਨ ਲੱਗੇ ਹੋਏ ਹਾਂ, ਪਰ ਇੱਕ ਪਲ ਦੀ ਵੀ ਖਬਰ ਨਹੀਂ ਕਦੋਂ ਇੱਥੋਂ ਚਲੇ ਜਾਣਾ ਹੈ। ਇਸੇ ਲਈ ਇਹ ਸਾਡੀ ਅਗਿਆਨਤਾ ਹੈ, ਸਾਡੀ ਨਾ ਸਮਝੀ ਹੈ। ਇਹ ਜਿਹੜੇ ਮਿੱਟੀ ਦੇ ਪਹਿਲਾਂ ਰਹਿਣ ਵਾਸਤੇ ਮਿੱਟੀ ਦੇ ਘਰ ਅਸਾਂ ਬਣਾਏ ਸਨ, ਪਰ ਹੁਣ ਉਹਨਾਂ ਨੂੰ ਬੜੇ ਕੀਮਤੀ ਪੱਥਰ ਲਾ ਲਾ ਕੇ ਉਹਨਾਂ ਨੂੰ ਬਹੁਤ ਪੁਖਤਾ ਬਣਾਉਣ ਦਾ ਯਤਨ ਕਰਦੇ ਹਾਂ।
ਟੋਲੀ ਪੁਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ,
ਤੇ ਮੈਂ ਇਹਨਾਂ ਪਦਾਰਥਾਂ ਦੇ ਵਿੱਚ ਹੀ ਭੁੱਲ ਗਈ ਹਾਂ ਤੇ ਉਸ ਪਤੀ ਪਰਮੇਸ਼ਰ ਦੇ ਨਾਲ ਕਦੇ ਬੈਠੀ ਹੀ ਨਹੀਂ। ਹੇ ਪਿਆਰੇ ਜੀਓ, ਇਹ ਮੇਰੀ ਬਹੁਤ ਵੱਡੀ ਬੇਵਕੂਫੀ ਹੈ। ਮੈਂ ਉਸ ਵਾਹਿਗੁਰੂ ਦੇ ਦਿੱਤੇ ਹੋਏ ਪਦਾਰਥਾਂ ਦੇ ਵਿੱਚ ਲੱਗ ਕੇ ਉਸ ਪਿਆਰੇ ਨੂੰ ਭੁਲਾ ਦਿੱਤਾ ਹੈ। ਮੈਂ ਇਹਨਾਂ ਦਾਤਾਂ ਦੇ ਨਾਲ ਹੀ ਪਿਆਰ ਕਰਨ ਲੱਗ ਪਈਆਂ ਤੇ ਕਦੇ ਪਤੀ ਪਰਮੇਸ਼ਰ ਦੇ ਪਾਸ ਆਪਣੀ ਚਿੱਤ ਬਿਰਤੀ ਨੂੰ ਜੋੜ ਕੇ ਤੇ ਉਹਦੇ ਚਰਨਾਂ ਦੇ ਵਿੱਚ ਕਦੇ ਬੈਠਣ ਦਾ ਯਤਨ ਨਹੀਂ ਕੀਤਾ।
ਅੰਬਰ ਕੂੰਜਾਂ ਕੁਰਲੀਆਂ ਬਗ ਬੈਠੇ ਆਏ ਜੀਓ,
ਹੁਣ ਮੇਰੀ ਕਿਹੋ ਜਿਹੀ ਹਾਲਤ ਹੋ ਗਈ ਹੈ, ਆਕਾਸ਼ ਦੇ ਵਿੱਚ ਕੂੰਜਾਂ ਕੁਰਲਾ ਰਹੀਆਂ ਨੇ, ਕੂੰਜਾਂ ਬੋਲ ਰਹੀਆਂ ਨੇ ਤੇ ਬਗ ਬੈਠੇ ਆਏ ਜੀਓ, ਤੇ ਬਗਲੇ ਆ ਕੇ ਬੈਠ ਗਏ ਨੇ ਮੇਰੇ ਸਰੀਰ ਤੇ। ਹੇ ਪਿਆਰੇ ਜੀਓ, ਅੰਬਰ ਕੂੰਜਾਂ ਕੁਰਲੀਆਂ, ਕੂੰਜਾਂ ਤੋਂ ਮੁਰਾਦ ਹੈ ਜਿਹੜੇ ਸਿਰ ਦੇ ਕਾਲੇ ਕੇਸ ਹਨ, ਉਹ ਹੁਣ ਅਲੋਪ ਹੋ ਗਏ ਨੇ ਆਕਾਸ਼ ਦੇ ਵਿੱਚੋਂ, ਸਾਡੇ ਸਿਰ ਦੇ ਆਕਾਸ਼ ਵਿੱਚੋਂ ਕੂੰਜਾਂ ਵਾਂਗ ਕਾਲੇ ਕੇਸ ਕੁਰਲਾ ਗਏ ਨੇ, ਭਾਵ ਕਾਲੇ ਕੇਸ ਅਲੋਪ ਹੋ ਗਏ ਨੇ। ਉਹਨਾਂ ਦੀ ਥਾਂ ਤੇ ਬਗ ਬੈਠੇ ਆਏ ਜੀਓ, ਤੇ ਜਿਹੜੇ ਬਗਲਿਆਂ ਵਾਂਗੂ ਚਿੱਟੇ ਕੇਸ ਤੌਲੇ ਆ ਕੇ ਬੈਠ ਗਏ ਹਨ।
ਸਾ ਤਨ ਚੱਲੀ ਸੋਹਰੈ ਕਿਆ ਮੋਹ ਦੇਸੀ ਅੱਗੇ ਜਾਏ ਜੀਓ,
ਲੋ ਜਿਹੜੀ ਇਸਤਰੀ ਨੇ ਆਪਣੀ ਜਵਾਨੀ ਤਾਂ ਐਵੇਂ ਹੀ ਲੰਘਾ ਲਈ ਤੇ ਬੁੱਢੇ ਵਾਰੇ ਜਦੋਂ ਸਿਰ ਦੇ ਕੇਸ ਵੀ ਚਿੱਟੇ ਹੋ ਗਏ, ਤੌਲਾ ਝਾਟਾ ਹੋ ਗਿਆ, ਤੇ ਉਸ ਵੇਲੇ ਕੋਈ ਇਸਤਰੀ ਆਪਣੇ ਸਹੁਰੇ ਘਰ ਜਾਵੇ ਤੇ ਵੀ ਹੁਣ ਮੈਂ ਸਹੁਰੇ ਘਰ ਜਾ ਕੇ ਰਵਾਂ, ਕਿਆ ਮੋਦੇ ਸੀ ਅੱਗੇ ਜਾਏ ਜੀਓ। ਹੇ ਪਿਆਰੇ ਜੀਓ, ਦੱਸੋ ਉਹ ਫਿਰ ਅੱਗੇ ਜਾ ਕੇ ਆਪਣੇ ਪਤੀ ਦੇ ਸਾਹਮਣੇ ਕੀ ਮੂੰਹ ਦੇਵੇਗੀ, ਜਿਸਨੇ ਜਵਾਨੀ ਦੇ ਵਿੱਚ ਤਾਂ ਪਤੀ ਦੇ ਕੋਲ ਰਹਿ ਕੇ ਕੋਈ ਸੇਵਾ ਨਹੀਂ ਕੀਤੀ, ਉਹਨੂੰ ਪ੍ਰਸੰਨ ਨਹੀਂ ਕੀਤਾ, ਤੇ ਜਦੋਂ ਸਿਰ ਦੇ ਕੇਸ ਚਿੱਟੇ ਹੋ ਗਏ, ਜਵਾਨੀ ਚਲੀ ਗਈ, ਬੁੱਢੀ ਹੋ ਗਈ, ਤੇ ਫਿਰ ਉਹ ਜਾ ਕੇ ਪਤੀ ਨੂੰ ਕੀ ਮੂੰਹ ਦੇਵੇਗੀ। ਇਸੇ ਤਰ੍ਹਾਂ ਅੰਤਰੀਵ ਸਿੱਖਿਆ ਇਹ ਹੈ, ਅੰਬਰ ਕੁੰਜਾਂ ਕੁਰਲੀਆਂ, ਵੀ ਇਸ ਜੀਵ ਰੂਪ ਪਿਸ਼ਤਰੀ ਦੇ ਅੰਬਰ ਦਾ ਅਰਥ ਹੈ ਹਿਰਦੇ ਰੂਪੀ ਆਕਾਸ਼ ਦੇ ਵਿੱਚ ਵਾਸ਼ਨਾਵਾਂ ਦੀਆਂ ਕੁੰਜਾਂ ਕੁਰਲਾ ਰਹੀਆਂ ਨੇ। ਤੇ ਬਗ ਬੈਠੇ ਆਏ ਜੀਓ, ਤੇ ਸਾਡੇ ਬਾਹਰਲੇ ਸਰੀਰ ਤੇ ਵੀ ਬਗਲਿਆਂ ਵਾਂਗੂ ਜਿਹੜੇ ਕੋਈ ਦਿਖਾਵੇ ਦੇ ਗੁਣ ਨੇ ਜਾਂ ਦਿਖਾਵੇ ਦੇ ਚਿੰਨ੍ਹ ਨੇ ਉਹ ਆ ਕੇ ਬੈਠ ਗਏ ਨੇ। ਅੰਦਰ ਉਸੇ ਤਰ੍ਹਾਂ ਵਾਸ਼ਨਾਵਾਂ ਉੱਠ ਰਹੀਆਂ ਨੇ ਤੇ ਬਾਹਰੋਂ ਅਸੀਂ ਵੀ ਉਹ ਪਖੰਡ ਦੇ ਚਿੰਨ੍ਹ ਧਾਰਨ ਕਰਕੇ ਤੇ ਆਪਣੇ ਆਪ ਨੂੰ ਧਰਮੀ ਬਣ ਬਣ ਕੇ ਦਿਖਾਉਂਦੇ ਹਾਂ। ਸਾਹ ਤਨ ਚੱਲੀ ਸਾਹੁਰ ਹੈ, ਸਤਿਗੁਰੂ ਕਹਿੰਦੇ ਨੇ ਜਿਹੜੀ ਉਹ ਜੀਵ ਰੂਪ ਇਸਤਰੀ ਇਸ ਤਰ੍ਹਾਂ ਪਖੰਡ ਨੂੰ ਲੈ ਕੇ ਤੇ ਵਾਸ਼ਨਾਵਾਂ ਨੂੰ ਅਧੂਰੀਆਂ ਲੈ ਕੇ ਸਹੁਰੇ ਘਰ ਪਰਲੋਕ ਨੂੰ ਜਾਂਦੀ ਹੈ, ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਹੇ ਪਿਆਰੇ ਜੀਓ, ਉਹ ਦੱਸੋ ਪਤੀ ਪਰਮੇਸ਼ਰ ਦੇ ਅੱਗੇ ਜਾ ਕੇ ਉਹਦੀ ਦਰਗਾਹ ਵਿੱਚ ਕੀ ਮੂੰਹ ਦੇਵੇਗੀ, ਕੀ ਮੂੰਹ ਦਿਖਾਵੇਗੀ, ਜਿਸ ਦੇ ਅੰਦਰੋਂ ਵਾਸ਼ਨਾਵਾਂ ਵੀ ਖਤਮ ਨਹੀਂ ਹੋਈਆਂ ਤੇ ਬਾਹਰੋਂ ਧਰਮ ਦੇ ਚਿੰਨ ਦਿਖਾਵੇ ਲਈ ਧਾਰਨ ਕੀਤੇ ਹੋਏ ਨੇ। ਉਹ ਵਾਹਿਗੁਰੂ ਦੇ ਸਾਹਮਣੇ ਜਾ ਕੇ ਉਸ ਨੂੰ ਸ਼ਰਮਿੰਦਾ ਹੋਣਾ ਪਵੇਗਾ।
ਸੁੱਤੀ ਸੁੱਤੀ ਝਾਲ ਥੀਆ ਭੂਲੀ ਵਾਟੜੀ ਆਸ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਓ, ਜੀਵ ਰੂਪ ਇਸਤਰੀ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੀ ਹੋਈ ਹੈ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਸੁੱਤੀ ਸੁੱਤੀ ਹੋਈ ਨੂੰ ਝਾਲ ਥੀਆ, ਸਵੇਰ ਹੋ ਗਿਆ, ਦਿਨ ਚੜ ਗਿਆ, ਭੁੱਲੀ ਵਾਟੜੀ ਆਸ ਜੀਓ, ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀ ਵਾਟ ਭੁੱਲ ਹੀ ਗਈ। ਇਸੇ ਤਰ੍ਹਾਂ ਅੰਤਰੀ ਭਾਵ ਹੈ, ਮੋਹ ਮਾਇਆ ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆਂ ਸੁੱਤਿਆਂ ਕਾਲ ਦਾ ਦਿਨ ਚੜ ਗਿਆ ਹੈ, ਮੌਤ ਦਾ ਸੱਦਾ ਆ ਗਿਆ ਹੈ, ਤੇ ਭੁੱਲੀ ਵਾਟੜੀ ਆਸ ਜੀਓ, ਤੇ ਵਾਹਿਗੁਰੂ ਦੇ ਮਿਲਣ ਦੀ ਜਿਹੜੀ ਵਾਟ ਸੀ ਭਾਉ ਭਗਤੀ, ਉਹ ਇਸ ਨੂੰ ਭੁੱਲ ਹੀ ਗਈ। ਭਾਵ ਸਾਰੀ ਜ਼ਿੰਦਗੀ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਮੋਹ ਮਾਇਆ ਦੀ ਨੀਂਦ ਵਿੱਚ ਸੁੱਤਿਆਂ ਸੁੱਤਿਆਂ ਸਾਰੀ ਉਮਰ ਲੰਘਾ ਦਿੱਤੀ। ਹੁਣ ਜਦੋਂ ਮੌਤ ਦਾ ਸੱਦਾ ਆ ਗਿਆ, ਹੁਣ ਜਦੋਂ ਪਉ ਫਟਾਲਾ ਹੋ ਗਿਆ, ਤੇ ਹੁਣ ਦੱਸੋ ਵੀ ਇਹਨੂੰ ਅੱਗੇ ਦਰਗਾਹ ਦੇ ਵਿੱਚ ਕਿਵੇਂ ਮਾਨ ਸਨਮਾਨ ਮਿਲ ਸਕਦਾ, ਨਹੀਂ ਮਿਲ ਸਕਦਾ।
ਤੈਸੈ ਨਾਲੋ ਮੁਤੀ ਅਸ ਦੁਖਾਂ ਕੂ ਤਰੀਆਸ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦੇ ਨਾਲੋਂ ਮੁਤੀ ਅਸ ਦਾ ਅਰਥ ਹੈ ਆਪਣਾ ਨਾਤਾ ਤੋੜ ਲੈਂਦੀ ਹੈ, ਜਿਹੜੀ ਉਸ ਵਾਹਿਗੁਰੂ ਪਰਮੇਸ਼ਰ ਤੋਂ ਵਿਛੜੀ ਹੋਈ ਹੈ। ਦੁੱਖਾਂ ਕੂ ਤਰੀ ਆਸ ਜੀਓ, ਹੇ ਪਿਆਰੇ ਜੀਓ, ਫਿਰ ਉਹ ਹੋਰ ਦੁੱਖਾਂ ਨੂੰ ਹੀ ਧਾਰਨ ਕਰਦੀ ਹੈ। ਇਹਦਾ ਮਤਲਬ ਇਹ ਹੈ, ਜਿਹੜੀ ਜੀਵ ਰੂਪ ਇਸਤਰੀ ਇੱਥੇ ਸੰਸਾਰ ਵਿੱਚ ਰਹਿ ਕੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ, ਉਹਦੇ ਨਾਲ ਪਿਆਰ ਨਹੀਂ ਕਰਦੀ, ਜਦੋਂ ਉਹ ਮਰ ਕੇ ਅੱਗੇ ਜਾਂਦੀ ਹੈ, ਅੱਗੇ ਜਾ ਕੇ ਵੀ ਉਹਨੂੰ ਅਨੇਕਾਂ ਤਰ੍ਹਾਂ ਦੇ ਦੁੱਖ ਹੀ ਧਾਰਨ ਕਰਨੇ ਪੈਂਦੇ ਹਨ।
ਤੁਦ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ।
ਫਿਰ ਮਹਾਰਾਜ, ਆਪਣੇ ਅਵਗਣਾਂ ਨੂੰ ਬਖਸ਼ਾਉਣ ਲਈ ਕੀ ਕਰਨਾ ਚਾਹੀਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ, ਤੁਦ ਗੁਣ ਮੈਂ ਸਭ ਅਵਗਣਾ, ਹੇ ਵਾਹਿਗੁਰੂ, ਤੇਰੇ ਚਰਨਾਂ ਵਿੱਚ ਸਾਡੀ ਇਹੀ ਇੱਕ ਅਰਦਾਸ ਹੈ। ਹੇ ਪਿਆਰੇ ਜੀ, ਤੁਦ ਗੁਣ ਤੇਰੇ ਵਿੱਚ ਤਾਂ ਸਾਰੇ ਗੁਣ ਨੇ, ਮੈਂ ਸਭ ਅਵਗਣਾ, ਮੇਰੇ ਵਿੱਚ ਸਾਰੇ ਹੀ ਅਵਗਣ ਨੇ, ਸਭ ਗੁਣ ਤੇਰੇ, ਮੈਂ ਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ, ਸਾਰੇ ਗੁਣ ਤੇਰੇ ਵਿੱਚ ਨੇ, ਮੇਰੇ ਵਿੱਚ ਸਾਰੇ ਹੀ ਅਵਗਣ ਨੇ, ਤੇ ਮਹਾਰਾਜ ਇੱਕ ਆਪ ਜੀ ਦੇ ਚਰਨਾਂ ਵਿੱਚ ਮੇਰੀ ਅਰਦਾਸ ਬੇਨਤੀ ਹੈ।
ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜੀਓ।
ਹੇ ਵਾਹਿਗੁਰੂ ਜੀ, ਜਿਹੜੀਆਂ ਸੁਹਾਗਵੰਤੀਆਂ ਨੇ ਉਹਨਾਂ ਦੀਆਂ ਤੇ ਸਾਰੀਆਂ ਹੀ ਰਾਤਾਂ ਸੁਖਦਾਈ ਹੁੰਦੀਆਂ ਨੇ, ਸਫਲ ਹੁੰਦੀਆਂ ਨੇ, ਮੈਂ ਦੁਹਾਗਣ ਕਾਈ ਰਾਤ ਜੀਓ। ਹੇ ਪਿਆਰੇ ਜੀਓ, ਮੈਨੂੰ ਦੁਹਾਗਣ ਨੂੰ ਵੀ ਕੋਈ ਇੱਕ ਰਾਤ ਬਖਸ਼ਿਸ਼ ਕਰ ਦਿਓ, ਭਾਵ ਕੋਈ ਐਸੀ ਕੋਈ ਅਵਸਥਾ ਬਖਸ਼ਿਸ਼ ਕਰ ਦਿਓ, ਜਿਸ ਵੇਲੇ ਮੈਂ ਵੀ ਉਸ ਪਤੀ ਪਰਮੇਸ਼ਰ ਦਾ ਸਿਮਰਨ ਕਰ ਸਕਾਂ।
ਸੁਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਸੁਹੀ ਰਾਗ ਦੇ ਵਿੱਚ ਸੁਚੱਜੀ ਸਿਰ ਲੇਖ ਹੇਠ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਇਹਦੇ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਗੁਰਮੁਖ ਦੀ ਅਵਸਥਾ ਬਿਆਨ ਕੀਤੀ ਹੈ ਜਿਸ ਦਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਦਿਲੀ ਪਿਆਰ ਹੈ, ਹਰ ਵੇਲੇ ਉਹਦਾ ਸਿਮਰਨ ਕਰਦਾ ਹੈ, ਉਹਦੇ ਭਾਣੇ ਵਿੱਚ ਪ੍ਰਸੰਨ ਰਹਿੰਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਨੂੰ ਸੱਚੀ ਦਾ ਦਰਜਾ ਦੇ ਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਾ ਤੂੰ ਤਾਂ ਮੈਂ ਸਭ ਕੋ, ਹੇ ਵਾਹਿਗੁਰੂ ਜੇ ਤੂੰ ਮੇਰਾ ਬਣ ਜਾਵੇਂ ਤਾਂ ਸਭ ਕੋ, ਤਾਂ ਸਾਰਾ ਸੰਸਾਰ ਹੀ ਮੇਰਾ ਬਣ ਸਕਦਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜੇ ਤੂੰ ਮੇਰਾ ਬਣ ਜਾਵੇਂ ਤਾਂ ਸਾਰਾ ਸੰਸਾਰ ਹੀ ਮੇਰਾ ਹੋ ਸਕਦਾ। ਤੂੰ ਸਾਹਿਬ ਮੇਰੀ ਰਾਸ ਜੀਓ, ਹੇ ਪਿਆਰੇ ਜੀਓ, ਤੂੰ ਮੇਰਾ ਸਾਹਿਬ ਮਾਲਕ ਪਤੀ ਹੈ ਤੇ ਤੂੰ ਹੀ ਮੇਰੀ ਰਾਸ ਜੀਵਨ ਦੀ ਪੂੰਜੀ ਹੈ।
ਤੁਦੇ ਅੰਤਰ ਹੋ ਸੁਖ ਵਸਾ, ਤੂੰ ਅੰਤਰ ਸਾ ਬਾਸ ਜੀਓ,
ਹੇ ਵਾਹਿਗੁਰੂ ਜੇ ਤੂੰ ਮੇਰੇ ਅੰਦਰ ਵਸ ਜਾਵੇਂ ਤਾਂ ਮੈਂ ਵੀ ਆਤਮਕ ਸੁਖ ਦੇ ਵਿੱਚ ਨਿਵਾਸ ਕਰ ਸਕਦੀ ਹਾਂ। ਤੂੰ ਅੰਤਰ ਸਾ ਬਾਸ ਜੀਓ, ਹੇ ਪਿਆਰੇ ਜੀਓ, ਜੇ ਤੂੰ ਅੰਦਰ ਪ੍ਰਗਟ ਹੋ ਜਾਵੇਂ ਤਾਂ ਮੈਨੂੰ ਸਾਰੇ ਥਾਵਾਂ ਤੇ ਸ਼ਾਬਾਸ਼ ਮਿਲ ਸਕਦੀ ਹੈ, ਵਧਾਈਆਂ ਮਿਲ ਸਕਦੀਆਂ ਹਨ ਤੇ ਮੈਨੂੰ ਸ਼ਲਾਘਾ ਪ੍ਰਾਪਤ ਹੋ ਸਕਦੀ ਹੈ।
ਭਾਣੇ ਤਖਤ ਵਡਾਈਆਂ, ਭਾਣੇ ਭੀਖ ਉਦਾਸ ਜੀਓ,
ਹੇ ਵਾਹਿਗੁਰੂ ਜੀ ਤੇਰੇ ਭਾਣੇ ਵਿੱਚ ਤਖਤ ਉੱਤੇ ਬੈਠਣ ਦੀਆਂ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ ਤੇ ਤੇਰੇ ਭਾਣੇ ਦੇ ਵਿੱਚ ਹੀ ਇਹ ਜਿਹੜਾ ਜੀਵ ਹੈ ਉਦਾਸ ਹੋ ਕੇ, ਫਕੀਰ ਹੋ ਕੇ, ਬਿਰਖਤ ਹੋ ਕੇ ਭਿੱਖਿਆ ਮੰਗਦਾ ਫਿਰਦਾ ਹੈ। ਹੇ ਪਿਆਰੇ ਜੀਓ, ਤੇਰੇ ਭਾਣੇ ਵਿੱਚ ਸਭ ਕੁਝ ਹੋ ਰਿਹਾ ਹੈ, ਤੇਰੇ ਭਾਣੇ ਵਿੱਚ ਪਾਤਸ਼ਾਹੀਆਂ ਵੀ ਮਿਲਦੀਆਂ ਨੇ, ਰਾਜ ਭਾਗ ਦੇ ਤਿਲਕ ਵੀ ਲੱਗਦੇ ਨੇ ਤੇ ਤੇਰੇ ਭਾਣੇ ਦੇ ਵਿੱਚ ਫਕੀਰੀ ਵੀ ਮਿਲਦੀ ਹੈ ਤੇ ਫਕੀਰ ਬਣ ਕੇ ਭਿੱਖਿਆ ਵੀ ਮੰਗਣੀ ਪੈਂਦੀ ਹੈ।
ਭਾਣੇ ਥਲ ਸਿਰ ਸਰਵ ਹੈ, ਕਮਲ ਫੁਲੈ ਆਕਾਸ ਜੀਓ,
ਹੇ ਵਾਹਿਗੁਰੂ ਜੀ ਤੇਰੇ ਭਾਣੇ ਦੇ ਵਿੱਚ ਜਿਹੜੇ ਮਾਰੂ ਥਲ ਨੇ, ਰੇਤ ਦੇ ਬੜੇ ਬੜੇ ਉੱਚੇ ਟਿੱਬੇ ਨੇ, ਉਹਨਾਂ ਦੇ ਸਿਰ ਉੱਤੇ ਸਰਵ ਹੈ, ਦਰਿਆ ਵਗ ਸਕਦੇ ਨੇ। ਕਮਲ ਫੁੱਲੇ ਆਕਾਸ਼ ਜੀਓ, ਹੇ ਪਿਆਰੇ ਜੀਓ, ਤੇਰੇ ਭਾਣੇ ਦੇ ਵਿੱਚ ਆਕਾਸ਼ ਦੇ ਵਿੱਚ ਕਮਲ ਦਾ ਫੁੱਲ ਵੀ ਖਿੜ ਸਕਦਾ ਹੈ, ਕਿਉਂਕਿ ਤੇਰੇ ਭਾਣੇ ਦੇ ਵਿੱਚ ਸਭ ਕੁਝ ਹੋ ਸਕਦਾ। ਦੱਸਦੇ ਨੇ ਬਾਈਬਲ ਦੇ ਵਿੱਚ ਇੱਕ ਐਸੀ ਬੜੀ ਸੁੰਦਰ ਗੱਲ ਲਿਖੀ ਹੋਈ ਹੈ, ਕਹਿੰਦੇ ਨੇ ਜੇ ਕੋਈ ਰੱਬ ਦਾ ਬੰਦਾ ਇਹ ਕਹਿ ਦੇਵੇ ਬਈ ਹਾਥੀ ਦੇ ਨੱਕੇ ਦੇ ਵਿੱਚੋਂ ਦੀ, ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਪਾਰ ਲੰਘ ਗਿਆ, ਹੈ ਤੇ ਗੱਲ ਨਾਮੁਮਕਿਨ, ਪਰ ਪਰਮੇਸ਼ਰ ਦਾ ਪਿਆਰਾ ਇਸ ਗੱਲ ਨੂੰ ਮੰਨਣ ਲਈ ਤਿਆਰ ਹੋਵੇਗਾ। ਉਹ ਸਮਝੇਗਾ ਬਈ ਚਲੋ ਠੀਕ ਹੈ, ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਪਾਰ ਲੰਘ ਗਿਆ, ਪਰ ਜੇ ਕੋਈ ਬੰਦਾ ਇਹ ਗੱਲ ਆਖ ਦੇਵੇ ਬਈ ਰੱਬ ਦੀ ਦਰਗਾਹ ਦੇ ਵਿੱਚ ਕੋਈ ਮਾਇਆ ਤਾਰੀ ਹੰਕਾਰੀ ਬੰਦਾ ਪ੍ਰਵਾਨ ਹੋ ਗਿਆ, ਇਹ ਗੱਲ ਕਦੀ ਵੀ ਨਹੀਂ ਮੰਨੀ ਜਾ ਸਕਦੀ। ਇਹਦਾ ਮਤਲਬ ਇਹ ਹੈ ਜੇ ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਨਹੀਂ ਲੰਘ ਸਕਦਾ ਤੇ ਪਰਮੇਸ਼ਰ ਦੇ ਮਿਲਣ ਦਾ ਰਸਤਾ ਵੀ ਸੂਈ ਦੇ ਨੱਕੇ ਨਾਲੋਂ ਵੀ ਛੋਟਾ ਹੈ। ਕਬੀਰ ਭਗਤ ਜੀ ਫਰਮਾਉਂਦੇ ਨੇ ਵੀ ਉਹ ਜਿਹੜਾ ਰਸਤਾ ਹੈ ਰਾਈ ਦਸਵੇਂ ਪਾਏ, ਉਹ ਰਾਈ ਨਾਲੋਂ ਵੀ ਦਸਵਾਂ ਹਿੱਸਾ ਛੋਟਾ ਹੈ ਤੇ ਮਨ ਹਾਥੀ ਦੀ ਤਰ੍ਹਾਂ ਬਣਿਆ ਹੋਇਆ ਹੈ ਤੇ ਜੇ ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਨਹੀਂ ਲੰਘ ਸਕਦਾ, ਕੋਈ ਹੰਕਾਰੀ ਮਨੁੱਖ ਵੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵਾਹਿਗੁਰੂ ਦੇ ਭਾਣੇ ਵਿੱਚ ਸਭ ਕੁਝ ਹੁੰਦਾ। ਵਾਹਿਗੁਰੂ ਦੇ ਭਾਣੇ ਵਿੱਚ ਜਿਹੜੇ ਥਲ ਵਾਂਗੂ ਨਿਸ਼ਰਦਕ ਲੋਕ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਸ਼ਰਧਾ ਭਾਵਨਾ ਨਹੀਂ ਹੈ, ਉਹਨਾਂ ਦੇ ਸਿਰ ਹਿਰਦੇ ਵਿੱਚ ਸਰਵ ਹੈ, ਨਾਮ ਸਿਮਰਨ ਦਾ ਪ੍ਰਵਾਹ ਚੱਲ ਸਕਦਾ ਵਾਹਿਗੁਰੂ ਦੇ ਪਾਣੀ ਵਿੱਚ। ਜਿਹੜੇ ਬਿਲਕੁਲ ਨਿਸ਼ਰਧਕ ਮਨ ਵਾਲੇ ਲੋਕ ਨੇ, ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਪ੍ਰਵਾਹ ਚੱਲ ਸਕਦਾ। ਕਮਲ ਫੁੱਲੇ ਆਕਾਸ਼ ਜੀਓ, ਤੇ ਵਾਹਿਗੁਰੂ ਚਾਹੇ ਤੇ ਉਹਨਾਂ ਦੇ ਹਿਰਦੇ ਦੇ ਆਕਾਸ਼ ਦੇ ਵਿੱਚ ਕਮਲ ਦਾ ਫੁੱਲ ਵੀ ਖਿੜ ਸਕਦਾ, ਭਾਵ ਨਾਮ ਦਾ ਸ਼ਬਦ ਦਾ ਪ੍ਰਕਾਸ਼ ਹੋ ਸਕਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ ਵਾਲੀ ਅਵਸਥਾ ਪ੍ਰਾਪਤ ਹੋ ਸਕਦੀ ਹੈ। ਅਥਵਾ ਕਮਲ ਫੁੱਲੇ ਆਕਾਸ਼ ਜੀਓ, ਆਕਾਸ਼ ਦਾ ਅਰਥ ਹੈ ਦਸਵਾਂ ਦੁਆਰ, ਵੀ ਦਸਵੇਂ ਦੁਆਰ ਦੇ ਵਿੱਚ ਇੱਕ ਕਹਿੰਦੇ ਸਹੰਸਰ ਦਲ ਕਮਲ ਹੈ, ਸਹੰਸਰ ਦਲ ਵੀ ਹਜ਼ਾਰ ਪੰਖਣੀਆਂ ਵਾਲਾ ਕਮਲ, ਜੇ ਤੇਰੀ ਮਿਹਰ ਹੋ ਜਾਵੇ ਕਮਲ ਫੁੱਲੇ ਆਕਾਸ਼ ਜੀਓ, ਭਈ ਨਾਮ ਅਵਿਆਸੀ ਦੇ ਆਕਾਸ਼ ਦਸਵੇਂ ਦੁਆਰ ਦੇ ਵਿੱਚ ਉਸ ਹੰਸਰਦਾਰ ਕਮਲ ਫੁੱਲ ਵੀ ਖਿੜ ਸਕਦਾ ਹੈ।
ਭਾਣੇ ਪਵਜਰ ਲੰਘੀ ਹੈ ਭਾਣੇ ਮੰਜ ਭਰੀ ਆਸ ਜੀਓ,
ਇਹ ਵਾਹਿਗੁਰੂ ਤੇਰੇ ਭਾਣੇ ਦੇ ਵਿੱਚ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਭਾਣੇ ਮੰਜ ਭਰੀ ਆਸ ਜੀਓ, ਇਹ ਵਾਹਿਗੁਰੂ ਜੀਓ ਤੇਰੇ ਭਾਣੇ ਦੇ ਵਿੱਚ ਹੀ ਤੇ ਵਿੱਚ ਪਾਣੀ ਭਰ ਕੇ ਤੇ ਇਹ ਮਨੁੱਖ ਦੀ ਜੀਵਨ ਦੀ ਬੇੜੀ ਡੁੱਬ ਵੀ ਜਾਂਦੀ ਹੈ। ਇਹ ਸਭ ਕੁਛ ਤੇਰੇ ਭਾਣੇ ਵਿੱਚ ਹੀ ਹੋ ਰਿਹਾ ਹੈ। ਤੇਰੇ ਭਾਣੇ ਦੇ ਵਿੱਚ ਹੀ ਭਵ ਸਾਗਰ ਤੋਂ ਪਾਰ ਲੰਘ ਜਾਈਦਾ ਹੈ ਤੇ ਤੇਰੇ ਭਾਣੇ ਦੇ ਵਿੱਚ ਹੀ ਜਦੋਂ ਜੀਵਨ ਦੀ ਬੇੜੀ ਵਿੱਚ ਪਦਾਰਥਾਂ ਦੇ ਮੋਹ ਦਾ ਪਾਣੀ ਭਰ ਜਾਂਦਾ ਹੈ ਤੇ ਫਿਰ ਡੁੱਬ ਵੀ ਜਾਂਦੀ ਹੈ ਪਿਆਰੇ ਜੀਓ।
ਭਾਣੇ ਸੋ ਸੋ ਰੰਗਲਾ ਸਿਫਤਰਤਾ ਗੁਣਤਾਸ ਜੀਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਸ ਵਾਹਿਗੁਰੂ ਦੇ ਭਾਣੇ ਵਿੱਚ ਹੀ ਉਹ ਪਤੀ ਪਰਮੇਸ਼ਰ ਰੰਗਲਾ ਬਹੁਤ ਆਨੰਦਮਈ ਵੀ ਤੇ ਖੁਸ਼ੀਆਂ ਦੇਣ ਵਾਲਾ ਵੀ ਪ੍ਰਤੀਤ ਹੁੰਦਾ ਹੈ। ਸਿਫਤਰਤਾ ਗੁਣਤਾਸ ਜੀਓ, ਹੇ ਪਿਆਰੇ ਜੀਓ, ਤੇ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਦਾਸ ਹੈ, ਸੰਤ ਭਗਤ ਗੁਰਸਿੱਖ, ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਰੰਗਿਆ ਰਹਿੰਦਾ ਹੈ, ਕਿਉਂਕਿ ਉਹਨੂੰ ਉਹ ਵਾਹਿਗੁਰੂ ਪਰਮੇਸ਼ਰ ਰੰਗਲਾ ਬਹੁਤ ਪਿਆਰਾ ਲੱਗਦਾ ਹੈ।
ਭਾਣੇ ਸੋ ਪਿਆਵਲਾ ਓ ਆਵਣ ਜਾਣ ਮੁਈ ਆਸ ਜੀਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਆਪਣੇ ਭਾਣੇ ਵਿੱਚ ਬਹੁਤ ਭਿਆਨਕ ਰੂਪ ਵੀ ਧਾਰਨ ਕਰ ਲੈਂਦੇ, ਕਿਉਂਕਿ ਮਨੁੱਖ ਦੇ ਵੀ ਕਈ ਰੂਪ ਹੁੰਦੇ ਨੇ ਨਾ। ਜਦੋਂ ਆਦਮੀ ਪ੍ਰੇਮ ਦੇ ਵਿੱਚ ਹੁੰਦਾ ਹੈ ਉਸ ਵੇਲੇ ਚਿਹਰੇ ਦਾ ਰੰਗ ਰੂਪ ਕੁਛ ਵੱਖਰਾ ਹੁੰਦਾ ਹੈ ਤੇ ਜਦੋਂ ਗੁੱਸੇ ਵਿੱਚ ਹੁੰਦਾ ਤੇ ਚਿਹਰਾ ਬੜਾ ਡਰਾਉਣਾ ਬਣ ਜਾਂਦਾ। ਇਸੇ ਤਰ੍ਹਾਂ ਭਾਣੇ ਸਾਹੋ ਪੀ ਹਾਵਲਾ, ਵਾਹਿਗੁਰੂ ਆਪਣੇ ਭਾਣੇ ਵਿੱਚ ਬੜਾ ਭਿਆਨਕ ਰੂਪ ਵੀ ਕਈ ਵਾਰੀ ਧਾਰਨ ਕਰ ਲੈਂਦੇ, ਜਿਵੇਂ ਦੁਸ਼ਟਾਂ ਨੂੰ ਨਾਸ਼ ਕਰਨ ਵਾਸਤੇ ਵਾਹਿਗੁਰੂ ਪਰਮੇਸ਼ਰ ਨੂੰ ਵੀਰ ਰਸੀ ਰੂਪ ਵੀ ਧਾਰਨ ਕਰਨਾ ਪੈਂਦਾ। ਜਿਵੇਂ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੁਸ਼ਟਾਂ ਨੂੰ ਸੋਧਿਆ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਵੀ ਪਹਾੜੀ ਰਾਜੇ ਤੇ ਜਿਹੜੇ ਉਸ ਵੇਲੇ ਤੁਰਕ ਮੁਸਲਮਾਨ ਲੋਕ ਸਨ, ਜਿਹੜੇ ਧਰਮ ਤੋਂ ਗਿਰੇ ਹੋਏ ਸਨ, ਲੋਕਾਂ ਦੇ ਨਾਲ ਧੱਕਾ ਕਰਦੇ ਸਨ, ਤੇ ਉਹਨਾਂ ਨੂੰ ਸ਼ਸਤਰ ਪਹਿਨ ਕੇ ਵੀਰ ਰਸੀ ਰੂਪ ਧਾਰਨ ਕਰਕੇ ਉਹਨਾਂ ਨੂੰ ਵੀ ਸਮਤ ਤੇ ਅਕਲ ਪ੍ਰਦਾਨ ਕੀਤੀ। ਇਸੇ ਤਰ੍ਹਾਂ ਉਹ ਵਾਹਿਗੁਰੂ ਆਪਣੇ ਭਾਣੇ ਵਿੱਚ ਬੜਾ ਭਿਆਨਕ ਰੂਪ ਵੀ ਧਾਰਨ ਕਰ ਲੈਂਦਾ ਹੈ। ਆਵਣ ਜਾਣ ਮੁਈ ਆਸ ਜੀਓ, ਹੇ ਪਿਆਰੇ ਜੀਓ, ਫੇਰੇ ਜੀਵ ਰੂਪ ਇਸਤਰੀ ਆਉਣ ਜਾਣ ਦੇ ਵਿੱਚ ਪੈ ਕੇ ਆਵਾਗਮਨ ਦੇ ਚੱਕਰ ਵਿੱਚ ਪੈ ਕੇ ਮਰ ਜਾਂਦੀ ਹੈ।
ਤੂੰ ਸੋ ਅਗਮ ਅਤੋਲਵਾ ਹੋ ਕਹਿ ਕਹਿ ਟਹਿ ਪਈ ਆਸ ਜੀਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਹੁਣ ਸਨਮੁਖ ਉਚਾਰਨ ਕਰਦੇ ਹਨ, ਹੇ ਪਤੀ ਪਰਮੇਸ਼ਰ, ਤੂੰ ਸਾਡੇ ਮਨ ਦੀ ਗਮਤਾ ਤੋਂ ਪਰੇ ਤੇ ਅਤੋਲਵਾ ਸਾਡੇ ਬੁੱਧੀ ਰੂਪੀ ਤਰਾਜੂ ਦੇ ਤੋਲਣ ਤੋਂ ਵੀ ਰਹਿਤ ਹੈ। ਹਉਂ ਕਹਿ ਕਹਿ ਟਹਿ ਪਈ ਆਸ ਜੀਓ, ਹੇ ਪਿਆਰੇ ਜੀਓ, ਅਸੀਂ ਆਪ ਜੀ ਦੇ ਗੁਣਾਂ ਨੂੰ ਕਹਿ ਕਹਿ ਕੇ ਹੁਣ ਆਪ ਜੀ ਦੇ ਦਰ ਤੇ ਟਹਿ ਪਏ ਹਾਂ।
ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਕ ਪਿਆਸ ਜੀਓ,
ਸਾਡੀ ਤਾਂ ਮਹਾਰਾਜ ਇੱਕੋ ਹੀ ਅਰਦਾਸ ਹੈ, ਕਿਆ ਮੰਗੋ, ਮੈਂ ਹੋਰ ਕੀ ਮੰਗਾਂ, ਤੇ ਕਿਆ ਕਹਿ ਤੇ ਕੀ ਆਖਾਂ ਤੇ ਕੀ ਮੈਂ ਸੁਣਾ, ਮੈਂ ਦਰਸ਼ਨ ਭੂਕ ਪਿਆਸ ਜੀਓ, ਹੇ ਪਿਆਰੇ ਜੀਓ, ਮੈਨੂੰ ਤੇ ਆਪ ਜੀ ਦੇ ਦਰਸ਼ਨਾਂ ਦੀ ਹੀ ਭੁੱਖ ਤੇ ਪਿਆਸ ਲੱਗੀ ਹੋਈ ਹੈ, ਹੋਰ ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ, ਤੇ ਮੈਂ ਹੋਰ ਕੀ ਮੰਗਾਂ ਤੇ ਕੀ ਆਖਾਂ ਤੇ ਕੀ ਸੁਣਾ, ਬਸ ਮੇਰੇ ਮਨ ਵਿੱਚ ਤਾਂ ਕੇਵਲ ਆਪ ਜੀ ਦੇ ਦਰਸ਼ਨਾਂ ਦੀ ਭੁੱਖ ਪਿਆਸ ਹੀ ਲੱਗੀ ਹੋਈ ਹੈ।
ਗੁਰਸਬਦੀ ਸੋਹ ਪਾਇਆ ਸਚ ਨਾਨਕ ਕੀ ਅਰਦਾਸ ਜੀਓ,
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਸੀਂ ਤੇ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਉਸ ਸਹੁਪਤੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਸਚ ਨਾਨਕ ਕੀ ਅਰਦਾਸ ਜੀਓ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੀ ਸੱਚਮੁੱਚ ਸਾਡੀ ਇਹੀ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਵੀ ਹੇ ਵਾਹਿਗੁਰੂ, ਅਸੀਂ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਸਹੁਪਤੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਤੇ ਸਾਨੂੰ ਹਮੇਸ਼ਾ ਲਈ ਆਪ ਜੀ ਦਾ ਦਰਸ਼ਨ ਦੀਦਾਰ ਹੁੰਦਾ ਰਵੇ।
ਸੁਹੀ ਮਹੱਲਾ ਪੰਜਵਾਂ, ਗੁਣਵੰਤੀ ਜੋ ਦੀ ਸਹਿਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ।
ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ, ਇਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਸ਼ਬਦ ਹੈ ਜਿਸਦਾ ਸਿਰਲੇ ਗੁਣਵੰਤੀ ਹੈ। ਪਹਿਲੇ ਦੋ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਆਏ ਨੇ ਕਿਉਂਕਿ ਉਹਨਾਂ ਤੇ ਮਹੱਲਾ ਪਹਿਲਾ ਲਿਖਿਆ ਹੋਇਆ ਸੀ ਤੇ ਹੁਣ ਇਹ ਸੂਹੀ ਮਹੱਲਾ ਪੰਜਵਾਂ, ਇਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਆ ਰਿਹਾ ਹੈ ਗੁਣਵੰਤੀ। ਇਹਦਾ ਸਿਰਲੇ ਗੁਣਵੰਤੀ ਗੁਰੂ ਮਹਾਰਾਜ ਨੇ ਲਿਖਿਆ ਹੈ। ਦੇਵੀ ਗੁਣਾ ਵਾਲੀ ਜਿਹੜੀ ਇਸਤਰੀ ਹੈ ਉਹਦਾ ਜੀਵਨ ਕੈਸਾ ਹੁੰਦਾ ਹੈ ਤੇ ਉਹਦਾ ਆਦਰਸ਼ ਕੈਸਾ ਹੁੰਦਾ ਹੈ ਉਹਦੀ ਵਿਆਖਿਆ ਅੱਗੇ ਸ਼ਬਦ ਵਿੱਚ ਸਤਿਗੁਰੂ ਨੇ ਕੀਤੀ ਹੈ। ਜੋ ਦਿਸੈ ਗੁਰ ਸਿੱਖੜਾ ਤੇ ਸਨਿਵ ਨਿਵ ਲਾਗੋਂ ਪਾਏ ਜੀਉ, ਵੀ ਜੋ ਵੀ ਮੈਨੂੰ ਗੁਰੂ ਦਾ ਸਿੱਖੜਾ, ਇਹ ਜਿਹੜਾ ਅਡਾਲ ਸ਼ਬਦ ਹੈ ਇਹਨੂੰ ਨੰਬਰਵਾਚੀ ਪਰਤੀ ਕਹਿੰਦੇ ਨੇ, ਇਹਨੂੰ ਪੰਜਾਬੀ ਵਿਆਕਰਨ ਦੇ ਵਿੱਚ ਨੰਬਰਵਾਚੀ ਪਛੇਤਰ ਕਹਿੰਦੇ ਨੇ। ਜੋ ਦਿਸੈ ਗੁਰ ਸਿੱਖੜਾ, ਵੀ ਜੋ ਸਾਨੂੰ ਗੁਰੂ ਦਾ ਸਿੱਖ ਨਜ਼ਰ ਆਵੇ ਤੇ ਸਨਿਵ ਨਿਵ ਲਾਗੋਂ ਪਾਏ ਜੀਉ, ਹੇ ਪਿਆਰੇ ਜੀਉ ਮੈਂ ਤੇ ਉਹਦੇ ਨਿਵ ਨਿਵ ਕੇ ਚੁੱਕ ਚੁੱਕ ਕੇ ਉਹਦੇ ਚਰਨੀ ਲੱਗ ਜਾਵਾਂ, ਇਹ ਮੇਰੇ ਮਨ ਦੀ ਰੀਝ ਹੈ। ਗੁਰੂ ਦੀ ਪਦਵੀ ਤਾਂ ਬਹੁਤ ਮਹਾਨ ਹੈ, ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦੁ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਪਰ ਜੇ ਮੈਨੂੰ ਕੋਈ ਗੁਰੂ ਦਾ ਸਿੱਖੜਾ, ਗੁਰੂ ਦਾ ਨਿਮਾਣਾ ਜਾਂ ਸਿੱਖ ਵੀ ਮਿਲ ਜਾਵੇ ਤੇ ਮੈਂ ਚੁੱਕ ਚੁੱਕ ਕੇ ਉਹਦੇ ਚਰਨੀ ਲੱਗਾ।
ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ,
ਇਹ ਪਿਆਰੇ ਜੀਓ ਤੇ ਮੈਂ ਉਸ ਗੁਰਸਿੱਖ ਦੇ ਪਾਸ ਆਪਣੇ ਜੀ ਦੀ, ਆਪਣੇ ਦਿਲ ਦੀ, ਬਿਰਥਾ ਦਾ ਅਰਥ ਹੈ ਪੀੜਾ ਦੱਸਾਂ, ਮੈਂ ਉਸ ਗੁਰਸਿੱਖ ਦੇ ਪਾਸ ਆਪਣੇ ਮਨ ਦੀ ਪੀੜਾ ਦੱਸਾਂ। ਗੁਰ ਸੱਜਣ ਦੇਹ ਮਿਲਾਏ ਜੀਓ ਤੇ ਨਾਲ ਉਹਦੇ ਅੱਗੇ ਮੈਂ ਬੇਨਤੀ ਕਰਾਂ, ਗੁਰੂ ਜੋ ਸੱਜਣ ਲੋਕ ਪ੍ਰਲੋਕ ਦਾ ਜੀਵਨ ਸਾਥੀ ਹੈ, ਤੂੰ ਉਹਦੇ ਨਾਲ ਮੇਰਾ ਮੇਲ ਕਰਵਾ ਦੇ। ਇਹ ਅਰਦਾਸ, ਇਹ ਬੇਨਤੀ ਗੁਰਸਿੱਖ ਦੇ ਚਰਨਾਂ ਵਿੱਚ ਕਰਨੀ ਹੈ।
ਸੋਈ ਦਸ ਉਪਦੇਸਰਾ ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਉਸ ਗੁਰਸਿੱਖ ਨੂੰ ਬੇਨਤੀ ਕਰਾਂ ਵੀ ਇਹ ਗੁਰਸਿੱਖਾ ਸੋਈ ਦਸ ਉਪਦੇਸਰਾ, ਮੈਨੂੰ ਉਹ ਉਪਦੇਸ਼ ਦੱਸ, ਇਹੋ ਜਿਹੀ ਸਿੱਖਿਆ ਦੇ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ। ਹੇ ਪਿਆਰੇ ਜੀਓ, ਇਹ ਮੇਰਾ ਮਨ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਵੇ। ਮੈਂ ਨਾ ਗਣੇਸ਼ ਪ੍ਰਥਮ ਮਨਾਉਂ, ਕਿਸ਼ਨ ਬਿਸ਼ਨ ਕਬਹੂ ਨਾ ਧਿਆਉਂ, ਕਾਨ ਸੁਣੀ ਪਹਿਚਾਨ ਨਾ ਤਿੰਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਕੋਈ ਇਹੋ ਜਿਹਾ ਉਪਦੇਸ਼ ਮੈਨੂੰ ਦੱਸ ਤਾਂ ਕਿ ਮੇਰਾ ਮਨ ਗੁਰੂ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਾ ਜਾਵੇ।
ਇਹੋ ਮਨ ਤੈ ਕੂ ਡੇਵ ਸਾ ਮੈਂ ਮਾਰਗ ਦੇਹੋ ਬਤਾਏ ਜੀਓ।
ਹੇ ਪਿਆਰੇ ਜੀਓ, ਇਹ ਮਨ ਵੀ ਮੈਂ ਤੈਨੂੰ ਦੇ ਦੇਵਾਂ। ਇਹ ਗੁਰਸਿੱਖ ਦੇ ਪ੍ਰਤੀ ਹੀ ਸ਼ਰਧਾ ਭਾਵਨਾ ਅਰਪਣ ਕੀਤੀ ਜਾ ਰਹੀ ਹੈ। ਇਹ ਮਨ ਤੈ ਕੂ ਡੇਵ ਸਾ, ਇਹ ਗੁਰਸਿੱਖਾ ਇਹ ਮਨ ਵੀ ਮੈਂ ਤੈਨੂੰ ਦੇ ਦੇਵਾਂ, ਮੈਂ ਮਾਰਗ ਦੇਹੋ ਬਤਾਏ ਜੀਓ, ਤੂੰ ਮੈਨੂੰ ਗੁਰੂ ਦੇ ਮਿਲਣ ਦਾ ਰਸਤਾ ਤੇ ਉਸ ਪ੍ਰਭੂ ਦੇ ਮਿਲਣ ਦਾ ਰਸਤਾ ਦੱਸ ਦੇ।
ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ।
ਐ ਗੁਰਸਿੱਖਾ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ ਹਾਂ ਤੇ ਮੈਂ ਤੇਰੇ ਚਰਨਾਂ ਦੀ ਸ਼ਰਨ ਤੱਕੀ ਹੈ। ਹੇ ਪਿਆਰੇ ਜੀਓ, ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂ। ਜਦੋਂ ਆਪਾਂ ਇਹ ਪੰਕਤੀਆਂ ਪੜ੍ਹਦੇ ਹਾਂ, ਖਾਸ ਕਰਕੇ ਜਦੋਂ ਹੁਕਮਨਾਮਾ ਲੈਣਾ ਹੋਵੇ ਤਾਂ ਉਸ ਵੇਲੇ ਵੀ ਆਮ ਕਈ ਪ੍ਰੇਮੀ ਇਹਨਾਂ ਪੰਕਤੀਆਂ ਦਾ ਉਚਾਰਨ ਕਰਦੇ ਨੇ ਕਿਉਂਕਿ ਇਹਦੇ ਵਿੱਚ ਬੇਨਤੀ ਹੈ, ਹੁਣ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ। ਇੱਥੇ ਜਿਹੜਾ ਦੂਰੋਂ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ, ਇਹਦਾ ਮਤਲਬ ਇਹੀ ਨਹੀਂ ਬਈ ਮੈਂ ਕਿਸੇ ਦੂਰ ਦੇਸ਼ ਤੋਂ ਚੱਲ ਕੇ ਆਇਆ ਹਾਂ। ਭਾਵੇਂ ਠੀਕ ਹੈ, ਗੁਰੂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੂਰ ਦੁਰਾਡਿਓਂ ਵੀ ਜਾਂਦੀਆਂ ਨੇ, ਇਹ ਪੰਕਤੀ ਉਹਨਾਂ ਤੇ ਵੀ ਟੁਕਦੀ, ਹੂੰ ਆਇਆ ਦੂਰੋਂ ਚੱਲ ਕੇ, ਜਿਵੇਂ ਕਈ ਪ੍ਰੇਮੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਂਦੇ ਨੇ ਕਿਉਂਕਿ ਪੰਜਾਬ ਤੋਂ ਉਹ ਸਫ਼ਰ ਕਾਫ਼ੀ ਪੈ ਜਾਂਦਾ ਸੀ, ਔਰ ਉੱਥੇ ਜਾ ਕੇ ਉਹ ਗੁਰਸਿੱਖ ਇਹਨਾਂ ਸ਼ਬਦਾਂ ਦੁਆਰਾ ਗੁਰੂ ਦੇ ਚਰਨਾਂ ਵਿੱਚ ਅਰਦਾਸ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਸਨ। ਹੇ ਸਤਿਗੁਰੂ, ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂ, ਹੁਣ ਇੱਥੋਂ ਅਮਰੀਕਾ ਤੋਂ ਪੰਜਾਬ ਜਾਣਾ ਹੋਵੇ, ਸ਼੍ਰੀ ਦਰਬਾਰ ਸਾਹਿਬ ਜਾਣਾ ਹੋਵੇ, ਸ਼੍ਰੀ ਅੰਮ੍ਰਿਤਸਰ ਸਾਹਿਬ ਜਾਂ ਕਿਸੇ ਵੀ ਹੋਰ ਤਖ਼ਤ ਅਸਥਾਨ ਤੇ, ਆਉਂ ਆਇਆ ਦੂਰੋਂ ਚੱਲ ਕੇ, ਉੱਥੇ ਵੀ ਇਹ ਗੱਲ ਟੁੱਕ ਜਾਂਦੀ ਹੈ। ਬਈ ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂ। ਪਰ ਇਹਨਾਂ ਪੰਕਤੀਆਂ ਦਾ ਜਿਹੜਾ ਅਸਲੀ ਭਾਵ ਅਰਥ ਹੈ ਉਹਦੇ ਬਾਰੇ ਮਹਾਂਪੁਰਖ ਹੀ ਦੱਸਦੇ ਸਨ। ਦੁਨੀਆਂ ਦਾ ਦੇਸ਼ ਤੇ ਚਾਹੇ ਕੋਈ ਕਿਤਨਾ ਵੀ ਦੂਰ ਕਿਉਂ ਨਾ ਹੋਵੇ, ਪਰ ਹੁਣ ਉੱਥੇ ਜਾਣ ਦੇ ਲਈ ਐਸੇ ਸਾਧਨ ਬਣ ਗਏ ਨੇ। ਦੁਨੀਆਂ ਬਹੁਤ ਛੋਟੀ ਹੋ ਗਈ ਹੈ, ਜਿਹੜਾ ਕਈ ਸਾਲਾਂ ਦਾ ਸਫ਼ਰ ਸੀ ਉਹ ਮਹੀਨਿਆਂ ਵਿੱਚ ਤੈਅ ਹੋਣ ਲੱਗ ਪਿਆ। ਹੁਣ ਤੇ ਮਨੁੱਖ ਚੰਦਰਮਾ ਤੇ ਹੋਰ ਵੀ ਉੱਪਰਲੇ ਗ੍ਰਹਿਆਂ ਤੱਕ ਚਲਿਆ ਗਿਆ ਹੈ। ਹੁਣ ਆਇਆ ਦੂਰ ਹੁਣ ਚੱਲ ਕੇ ਦਾ ਅਸਲੀ ਭਾਵ ਅਰਥ ਇਹ ਹੈ ਵੀ ਇਹ ਮਨੁੱਖ ਕੇਵਲ ਇਸ ਸੰਸਾਰ ਵਿੱਚ ਹੀ ਨਹੀਂ, ਪਤਾ ਨਹੀਂ ਹੋਰ ਕਿੰਨੇ ਸੰਸਾਰ ਨੇ ਜਿੱਥੋਂ ਇਹ ਭਟਕਦਾ ਭਟਕਦਾ ਜੀਵ ਆਇਆ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲ ਇਹ ਦੇਹ ਸੰਜਰੀਆ। ਇਹ ਦੂਰ ਦੇਸ਼ ਦਾ ਇਹ ਕਾਰਨ ਹੈ ਹੁਣ ਆਇਆ ਦੂਰੋਂ ਚੱਲ ਕੇ, ਕਿਉਂਕਿ ਜਦ ਤੋਂ ਸੰਸਾਰ ਬਣਿਆ ਚਾਰ ਕਿਸਮ ਦਾ ਸੰਸਾਰ ਵਿਦਵਾਨਾਂ ਨੇ ਮੰਨਿਆ ਹੈ। ਇੱਕ ਜੜ ਸੰਸਾਰ ਹੈ ਜਿਵੇਂ ਪੱਥਰ ਆਦਿਕ ਹੋਰ ਜੂਨਾਂ ਨੇ। ਪਹਿਲਾਂ ਜੀਵ ਦੀ ਆਤਮਾ ਪੱਥਰਾਂ ਦੇ ਵਿੱਚ ਨਿਵਾਸ ਕਰਦੀ ਹੈ, ਦੂਸਰੇ ਨੰਬਰ ਤੇ ਬਨਸਪਤੀ ਦਾ ਜਗਤ ਆ ਜਾਂਦਾ ਹੈ। ਆਹ ਜਿਹੜੇ ਬਿਰਸ਼ ਨੇ ਪੌਦੇ ਨੇ ਇਹ ਵੀ ਇੱਕ ਜੂਨ ਹੈ, ਇਹਨਾਂ ਵਿੱਚ ਵੀ ਇਹ ਜੀਵ ਦੀ ਆਤਮਾ ਭਟਕਦੀ ਹੈ। ਚੌਥੇ ਨੰਬਰ ਤੇ ਪਸ਼ੂ ਪੰਛੀਆਂ ਦਾ ਜਗਤ ਆ ਜਾਂਦਾ ਹੈ ਤੇ ਪਤਾ ਨਹੀਂ ਉਹਨਾਂ ਜੂਨਾਂ ਦੇ ਵਿੱਚ ਕਿੱਥੋਂ ਕਿੱਥੋਂ ਦੀ ਭਟਕਦਾ ਜੀਵ ਆਉਂਦਾ ਹੈ। ਤੇ ਆਹ ਮਨੁੱਖੀ ਸੰਸਾਰ ਚੌਥੇ ਨੰਬਰ ਤੇ ਹੈ ਤੇ ਜਾਂ 84 ਲੱਖ ਜੂਨਾਂ ਭੋਗਣ ਤੋਂ ਬਾਅਦ ਹੁਣ ਆਇਆ ਦੂਰੋਂ ਚੱਲ ਕੇ ਵੀ 84 ਲੱਖ ਜੂਨਾਂ ਭੋਗ ਕੇ ਬੜੀ ਦੂਰੋਂ ਮੈਂ ਚੱਲ ਕੇ ਆਇਆ ਹਾਂ। ਇਹ ਵੀ ਇਹਦੇ ਵਿੱਚ ਭਾਵ ਸਤਿਗੁਰੂ ਮਹਾਰਾਜ ਨੇ ਰੱਖਿਆ ਹੈ। ਇਸ ਲਈ ਜਦੋਂ ਆਪਾਂ ਇਹ ਪੰਕਤੀਆਂ ਦਾ ਉਚਾਰਨ ਕਰਦੇ ਹਾਂ ਉਸ ਵੇਲੇ ਨਿਰਾਪੁਰਾ ਇਹੀ ਨਹੀਂ ਆਪਣੇ ਮਨ ਵਿੱਚ ਖਿਆਲ ਲਿਆਉਣਾ ਵੀ ਮੈਂ ਵੀ ਅਮਰੀਕਾ ਜਾਂ ਕੈਨੇਡਾ ਤੋਂ ਚੱਲ ਕੇ ਆਇਆ ਹਾਂ ਜਾਂ ਦੂਰੋਂ ਚੱਲ ਕੇ ਆਇਆ ਹਾਂ, ਬਲਕਿ ਵੀ ਦੂਰ ਦੇਸ਼ ਪਾਵ ਕਈ ਜੂਨਾਂ ਤੋਂ ਬਾਅਦ ਮੈਂ 84 ਦੇ ਚੱਕਰ ਕੱਟ ਕੇ ਬੜੀ ਦੂਰ ਤੋਂ ਚੱਲ ਕੇ ਆਇਆ ਹਾਂ ਤੇ ਮੈਂ ਹੁਣ ਆਪ ਜੀ ਦੀ ਸ਼ਰਨ ਤੱਕੀ ਹੈ।